गुरु रूप प्यारी सात संगत जी, वाहिगुरु जी का खालसा, वाहिगुरू जी की फतेह। भाई साहब भाई वीर सिंह जी की कमोलक रचना है श्री गुरु अंगद देव जी महाराज दे जीवन प्रसंग। आओ उसका अगला भाग सरवण करने की कोशिश करिए जी। 15वां है दिनचर्या। लाहौर दी संगत ने डिठा के गुरु जी की दिनचर्या लगभग करतारपुर वांगू ही हो रही है, जिमें कि गुरु नानक देव जी दी सी। पहर रात रहिंदी आप पलंग तो उठ के शरीरत करिया साध, इशनान पानी करके अपने आसन ते विराज के अपनी समाध विच मगन आनंद हो जांदे हन। जद प्रभात तो आउंदी है तां दीवान स्थान विच बलवंड अशब्द दी चौंकी लाउंदा है ते गुरु जी दीवान विच आ के निज सिंघासन ते विराज जांदे हन। जद शब्द दी चौंकी हो चुकी तद जिस दुखिए पर दृष्टि आप दी पै जांदी उस दा दुख दूर हो जांदा। शब्द कीर्तन दे मगरों श्री गुरु नानक देव जी दे गुण अनुवाद साखियां ते जगत उपकार दी चर्चा विचार होंदी, होर वाधू गल दी आग्या नहीं सी होंदी। फिर बारों आए नवे सिख संगतां पेश होंदियां, जो सिख ऐसे आमदे जो गुरु नानक देव जी नू मिल चुके से ता आप उना तो गुरु नानक देव जी दी गलबात पुछ दे सुन दे। जो कोई नवा आमदा उस ते कृपा दृष्टि कर दे, इस तरह लगभग पहर दिन चढ़ जांदा, इस तो मगरों लंगर तैयारी दी खबर आउंदी। भाई बुढ़ा अरदास करदा सबना समेत, गुरु जी लंगर विच जांदे ते पंगत ला बैठ दे, चार वरन दे इकट्ठे प्रसाद छक दे, भांडे मिट्टी दे ते पत्रां दे। एक पंगत विच बैठ के प्रसाद छकना इसलिए तोरिया सी कि एक एक आदमी वखरा वखरा चौंका रचे ते रोटी पकाए, ए हट के जाती किरणा काटे। लंगर तो मगरों गुरु जी चार काड़ी लई विराज जांदे, जद नींद कर उठदे तां बालक आ जांदे। आप उन्हां दियां खेलां देखदे ते कई वेर आप भी उन्हां नाल खेल दे, कदे कदे तीसरे पैर पहलवाना दी कुश्ती भी वेख दे। इस तों बाद दीवान सज जांदा ते बलवंड कीर्तन करदा, फिर कुछ चिर कथा हुंदी, संध्या वेले सोधर हो के लंगर हो जांदा। फिर गुरु जी अपने आसन ते ध्यान मगन हो जांदे ते पहर रात गए दे लगभग पलंग ते विराज जांदे। इस तरह दे रंग वेख के कुछ दिनां मगरों लाहौर दी संगत टुर गई, गुरु जी दे प्रगट होण दी खबर सारे तुम गई सी। दूरों दूरों हुण सिख ते संगतां आवण लग पईआं, खडूर विच करतारपुर वाला रंग जम गया। कथा कीर्तन उपदेश नाम दी दात ते आत्म जीवन दी वण दा परवार टुर पिया, पर गुरु जी दा संकोच अलग थलग अपने रंग विच रहना, परविरती विच निर्विरती रंग खेड़ना, इंज रहे जिमें कोई बन विच एकांतवासी रहिंदा है। यथा इस प्रकार निसदिवस बितावै, सिखियां ते सतनाम जपावै, आपन ढिग माया व्यवहार, जिक्र न होन देत किस बार, हरक सोग जेतक बिदनाना, इनको सिखिया न करे बख्याना, एक रस ब्रित समान जिन केरी, राग न द्वैख मित्र नह बैरी, सदा आनंद प्रेम रस पागे, श्री नानक जस सो नित लागे। सूरज प्रकाश। 16वां है हुक्म ते करम। भाई बिरद जी दे पास एक सिख ने प्रश्न कीता कि जी अज आसा दी वार विच रबाबी ने श्री गुरु अंगद देव जी दा सलोक लाया सी, ए जग सच्चे की है कोठड़ी, सच्चे का विचवास, इक ना हुक्म समाए ले, इक ना हुक्मे करे विनाश, इक ना भाणे कढ ले, इक ना माया विच निवास, ए पे आख ना जा पई जे किसे आणे रास, नानक गुरमुख जाणी है जा को आप करे प्रगास। इस सलोक तो मैनू ए संसा होया है बख्शे गुरु कि जद सब कुछ हुक्म ने करना है तां साडे की वस, असी कास नू कुछ करिए ते कीते तो डरिए क्यों। बिरद जी सुन के मुस्करा पे ते आखण लगे, सब कोई अपने कीते दी जिम्मेवारी तो भजना चाहुंदा है, अर बहाना पालदा है महापुरखां दे वाकां तो। ਵਾਕ ਹੁੰਦਾ ਕਿਸੇ ਪਰਥਾਏ ਹੈ ਅਤੇ ਲੋਕੀ ਲਾ ਲੈਂਦੇ ਹਨ ਕਿਸੇ ਹੋਰ ਪਰਥਾਏ ਅਤੇ ਅਕਸਰ ਆਪਣੇ ਮਨ ਮੰਨੇ ਪਰਥਾਏ 'ਤੇ। ਮਹਾਰਾਜ ਜੀ ਦੇ ਇਸ ਵਾਕ ਦਾ ਪਰਥਾਏ ਤੇਰੇ ਕੀਤੇ ਜਾਂ ਕਰਨੇ ਤੋਂ ਉਚੇਰਾ ਅਤੇ ਵਿਸ਼ਾਲ ਹੈ। ਆਪ ਜੀ ਫਰਮਾਉਂਦੇ ਹਨ ਕਿ ਜਗਤ ਸੱਚੇ ਦਾ ਰਚਿਆ ਹੋਇਆ ਹੈ, ਰਾਜ ਵਾਂਗੂ ਨਹੀਂ ਜੋ ਘਰ ਉਸਾਰ ਕੇ ਆਪਣਾ ਪਿੰਡ ਚਲਾ ਜਾਂਦਾ ਹੈ, ਪਰ ਮਾਲਕ ਵਾਂਗੂ ਜੋ ਘਰ ਬਣਾ ਕੇ ਉਸ ਦੇ ਵਿੱਚ ਆਪ ਵਸਦਾ ਹੈ। ਕਿੰਤੂ ਉਹ ਘਰ ਦਾ ਮਾਲਕ ਘਰ ਲਈ ਬੱਧੇ ਨਿਯਮਾਂ ਦਾ ਕੈਦੀ ਵਾਂਗੂ ਬੰਦਾਇਮਾਨ ਨਹੀਂ। ਉਸ ਦਾ ਉਹ ਮਾਲਕ ਹੈ ਅਤੇ ਸੁਤੰਤਰ ਹੈ, ਅਰਥਾਤ ਉਹ ਮਾਲਕ ਹੈ ਜਿਸ ਨੂੰ ਘਰ ਬੰਦਾਇਮਾਨ ਨਹੀਂ ਕਰ ਰਿਹਾ। ਇਸ ਘਰ ਵਾਂਗੂ ਇਹ ਜਗਤ ਸਮਝ ਲਓ ਜੋ ਕਰਤਾ ਪੁਰਖ ਨੇ ਬਣਾਇਆ ਅਤੇ ਬਣਾ ਕੇ ਉਸਦਾ ਕਾਦਰ ਵੀ ਹੈ, ਸੁਤੰਤਰ ਮਾਲਕ ਦੀ ਹੈਸੀਅਤ ਵਿੱਚ। ਸੋ ਜਗਤ ਤਾਂ ਮਾਲਕ ਦੇ ਬਣਾਏ ਨਿਯਮਾਂ ਵਿੱਚ ਬੱਧਾ ਹੈ, ਪਰ ਉਹ ਜਗਤ ਮਾਲਕ ਨੂੰ ਕਿਸੇ ਨਿਯਮ ਵਿੱਚ ਨਹੀਂ ਬਣ ਸਕਦਾ। ਉਹ ਮਾਲਕ ਸੁਤੰਤਰ ਹੈ, ਸਵੈਛੰਦ ਹੈ, ਉਸ ਦੀ ਸਰਵ ਸ਼ਕਤੀ ਮਾਨਤਾ ਨੂੰ ਕੋਈ ਡੱਕ ਰੋਕ ਨਹੀਂ ਸਕਦਾ। ਇਉਂ ਸਮਝੋ ਕਿ ਜਗਤ ਜੋ ਉਸਨੇ ਰਚ ਦਿੱਤਾ ਹੈ ਉਸ ਨੂੰ ਹੱਦਬੰਦੀਆਂ ਵਿੱਚ ਨਹੀਂ ਬਣ ਸਕਦਾ। ਇਨਸਾਨੀ ਦਿਮਾਗ ਦੀਆਂ ਵਿਚਾਰੀਆਂ ਹੱਦਬੰਦੀਆਂ ਤੋਂ ਉਹ ਬੇਹੱਦ ਹੋਣ ਕਰਕੇ ਪਰੇ ਅਤੇ ਸੁਤੰਤਰ ਹੈ। ਉਸਦੇ ਕਰਨੇ, ਉਸਦੇ ਵਿਚਾਰ ਸਭ ਜੀਵ ਦੀ ਗਿਆਤ ਅਤੇ ਮਿਹਨਤੀ ਤੋਂ ਪਰੇ ਹਨ। ਉਹ ਅਮਿਤ ਦੇ ਹੋਣ ਕਰਕੇ ਅਮਿਤ ਹਨ, ਸੱਚੇ ਦੇ ਹੋਣ ਕਰਕੇ ਸੱਚੇ ਹਨ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਅਤੇ ਸਾਡੇ ਦਿਮਾਗ ਮਿਤ ਵਿੱਚ ਹਨ, ਇਸ ਲਈ ਉਸਦੇ ਵਿਚਾਰ ਕੀਤੇ ਕਰਨੇ ਸਾਡੇ ਲਈ ਹੁਕਮ ਨਾ ਕਿਹਾ ਜਾਈ ਅਕਥ ਹਨ। ਸਿੱਖ, ਫਿਰ ਸਾਨੂੰ ਕੁਛ ਥਾਉ ਪਤਾ ਨਹੀਂ ਲੱਗ ਸਕਦਾ। ਬਿਰਦ, ਕਰਤਾ ਕਾਦਰ ਕਰੀਮ ਜਿਸ 'ਤੇ ਮਿਹਰ ਕਰਕੇ ਆਪਣਾ ਚਾਨਣਾ ਪਾ ਦਿੰਦਾ ਹੈ ਉਹ ਗੁਰਮੁਖ ਕਹੀਦਾ ਹੈ। ਜਿਸ ਪਰ ਚਾਨਣਾ ਪੈ ਗਿਆ ਉਹ ਕਰਤਾ ਪੁਰਖ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਵਿੱਚ ਸਹਿਨਤ ਇਹ ਹੈ ਕਿ ਉਸ ਗੁਰਮੁਖ ਦਾ ਸਤਸੰਗ ਕਰੋ ਤਾਂ ਜੋ ਤੁਸਾਂ 'ਤੇ ਵੀ ਪ੍ਰਗਾਸ ਪਵੇ। ਸਿੱਖ, ਮੈਂ ਜਾਣਦਾ ਸੀ ਕਿ ਇਸ ਦਾ ਅਰਥ ਹੈ ਗੁਰੂ ਦੁਆਰਾ ਜਾਣੀਦਾ ਹੈ ਜਿਸ 'ਤੇ ਆਪ ਪ੍ਰਗਾਸ ਪਾ ਦੇਵੇ। ਬਿਰਦ, ਗੁਰਮੁਖ ਪਦ ਦਾ ਗੁਰੂ ਦੁਆਰਾ ਅਰਥ ਵੀ ਗੁਰਬਾਣੀ ਵਿੱਚ ਹੈ। ਗੱਲ ਫਿਰ ਉੱਥੇ ਹੀ ਆ ਜਾਵੇਗੀ, ਜਿਸ ਉੱਤੇ ਉਹ ਪ੍ਰਗਾਸ ਪਾਵੇ ਉਹ ਜਾਣਦਾ ਹੈ। ਸੋ ਜਿਸ 'ਤੇ ਪ੍ਰਗਾਸ ਪਿਆ ਉਹ ਜਾਣਨਹਾਰ ਹੋ ਗਿਆ, ਧੁਨੀ ਵਿੱਚ ਉਹ ਰਹੀ ਕਿ ਉਸ ਦਾ ਸਤਸੰਗ ਕਰੋ। ਸਿੱਖ, ਫਿਰ ਜੋ ਅਸਾਂ ਕੁਛ ਕੀਤਾ। ਬਿਰਧ, ਆਪ ਬੀਜ ਆਪੇ ਹੀ ਖਾਓ, ਸਾਡੇ ਲਈ ਇਹ ਨਿਯਮ ਹੈ, ਇਸ ਪਰ ਅਸੀਂ ਟੁਰੀਏ। ਸਾਡੇ ਕਰਨੇ ਅਤੇ ਵਿਚਾਰ ਮਾਇਆਵੀ ਹਨ ਅਤੇ ਹੱਦ ਵਿੱਚ ਹਨ, ਪਰ ਉਹ ਕਰਤਾ ਪੁਰਖ ਅਮਿਤ ਬਲ, ਅਮਿਤ ਗਿਆਨ ਵਾਲਾ ਸਾਨੂੰ ਰਚ ਕੇ ਅਤੇ ਵਿਆਪਕ ਹੋਣ ਕਰਕੇ ਇਸ ਤਰ੍ਹਾਂ ਦੇ ਨਿਯਮਾਂ ਨਾਲ ਆਪ ਨਹੀਂ ਨਾ ਬਚ ਗਿਆ। ਉਸਦੇ ਅਖਤਿਆਰ ਅਤੇ ਕਰਨੇ ਸੱਚੇ ਹਨ, ਸਵੈਛੰਦ, ਸੁਤੰਤਰ, ਬੇਰੋਗ ਅਤੇ ਅਮਿਤ ਹਨ। ਜਿਸ ਨੂੰ ਚਾਹੇ ਮੇਰ ਨਾਲ ਕੱਢ ਲਵੇ, ਜਿਸ ਨੂੰ ਚਾਹੇ ਆਪਣੇ ਰਾਹੇ ਤੁਰਿਆ ਰਹਿਣ ਦੇਵੇ। ਬੇਹੱਦ ਦੇ ਵਸੀਕਾਰ ਨੂੰ ਤੁਸੀਂ ਹੱਦ ਨਾ ਲਾਓ। ਤੁਸੀਂ ਯਤਨ ਕਰੋ, ਮਿਹਨਤ ਕਰੋ, ਤੁਹਾਡੀ ਕਾਲ ਥਾਂ ਪਵੇਗੀ। ਆਪਣੇ ਲਈ ਬੱਧੇ ਗਏ ਨਿਯਮਾਂ ਵਿੱਚ ਟੁਰੋ, ਪਰ ਇਹ ਨਾ ਸਮਝੋ ਕਿ ਇਸ ਨਾਲ ਉਸ ਸਰਬ ਸ਼ਕਤੀਮਾਨ ਦੀ ਮਿਹਰ ਨੂੰ ਰੋਕ ਪੈ ਗਈ ਹੈ। ਉਹ ਸਵੈਛੰਦ ਆਪਣੇ ਰਾਹੇ ਟੁਰੇਗੀ। ਕੀ ਜਾਣੀਏ ਤੁਸੀਂ ਕਿਰਪਾ ਪਾਤਰ ਬਣ ਜਾਣਾ ਹੈ। ਇਸ ਲਈ ਕਰੋ ਕਾਰ, ਸਭ ਕਰੋ ਹੀਲਾ, ਭਜਨ ਪਾਠ ਅਰਦਾਸ ਬੰਦਗੀ ਦਾ, ਪਰ ਨਾਲ ਹੀ ਟੇਕ ਰੱਖੋ ਮਿਹਰਾਂ 'ਤੇ। 17ਵਾਂ ਹੈ ਗੁਰਬਾਣੀ ਗੁਰਸਾਖੀ। ਪ੍ਰਾਣਾਂ ਤੋਂ ਪਿਆਰੇ ਗੁਰੂ ਦੇ ਵਿਛੋੜੇ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਪਹਿਲੇ ਦਿਨ ਤਾਂ ਮਾਈ ਵਿਰਾਈ ਦੇ ਘਰ ਪਿਆਰੇ ਦੀ ਯਾਦ ਵਿੱਚ ਨਿਮਗਨ ਬੈਠਿਆਂ ਬੀਤੇ। ਫਿਰ ਸੱਦ ਆਈ ਸੰਗਤ ਦੀ, ਸਾਡੇ ਵੱਲ ਵੀ ਧਿਆਨ ਕਰੋ। ਗੁਰੂ ਨਾਨਕ ਦੇਵ ਜੀ ਦੀ ਆਗਿਆ ਚਿੱਤ ਕਰਕੇ ਇਹ ਵੀ ਉਹਨਾਂ ਦੀ ਸੇਵਾ ਹੈ। ਆਪ ਜਗਤ ਪ੍ਰੇਮ ਵਿੱਚ ਵੀ ਸਮਾਂ ਦੇਣ ਲੱਗ ਪਏ। ਇਹ ਜਗਤ ਪ੍ਰੇਮ ਆਪ ਦਾ ਕੀ ਸੀ? ਜਗਤ ਨਿਸਤਾਰਣ, ਜਿਵੇਂ ਤਾਰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ। ਇਹ ਕੰਮ ਕਰਦਿਆਂ ਆਪ ਦਾ ਆਪਾ ਤਾਂ ਰਹਿੰਦਾ ਹੈ ਸੱਚੇ ਦੀ ਲਿਵ ਵਿੱਚ, ਅਤੇ ਫਿਰ ਆਏ ਜੀ ਨੂੰ ਵਰਸਾਏ ਕੇ ਟੋਰਦੇ ਹਨ। ਸ਼ਰਧਾ ਧਾਰ ਕੇ ਆਇਆ ਖਾਲੀ ਨਹੀਂ ਗਿਆ। ਇਉਂ ਹੋ ਰਹੇ ਹਨ ਦੋਵੇਂ ਕੰਮ। ਆਪਣੇ ਰੰਗ ਰਵੇ ਅਕੇਲਾ ਦਾ ਅਤੇ ਅਵਰੇ ਨਾਮ ਜਪਾਵੇ ਦਾ। ਹੁਣ ਆਪ ਜੀ ਇੱਕ ਨਵੇਂ ਕੰਮ ਦੇ ਚਾਅ ਵਿੱਚ ਆਏ, ਜਿਸ ਵਿੱਚ ਇੱਕ ਪਾਸੇ ਤਾਂ ਪਿਆਰੇ ਗੁਰੂ ਦੀ ਯਾਦ ਦਾ ਸਵਾਦ ਮੌਲਦਾ ਵੱਧਦਾ ਰਹੇ ਅਤੇ ਦੂਜੇ ਪਾਸੇ ਜਗਤ ਦਾ, ਉਸ ਸਮੇਂ ਦੇ ਜਗਤ ਦਾ ਅਤੇ ਅੱਗੋਂ ਆਉਣ ਵਾਲੇ ਜਗਤ ਦਾ ਹੁੰਦਾ ਰਹੇ ਨਿਸਤਾਰਾ। ਆਪ ਦੇ ਜੀਵ ਵਿੱਚ ਰਸ ਭਰੀ ਪ੍ਰੇਰਨਾ ਉਪਜੀ ਕਿ ਪਿਆਰੇ ਗੁਰੂ ਦੀ ਬਾਣੀ ਇੱਕ ਥਾਂ ਇਕੱਠੀ ਕੀਤੀ ਜਾਵੇ ਅਤੇ ਜੀਵਨ ਸਮਾਚਾਰ ਲਿਖੇ ਜਾਣ। ਇਸ ਕੰਮ ਲਈ ਲੋੜਾਂ ਸਨ ਤ੍ਰੈ, ਪਹਿਲਾ ਅੱਖਰ, ਦੂਸਰਾ ਬਾਣੀ ਅਤੇ ਤੀਸਰਾ ਜੀਵਨ ਸਮਾਚਾਰ। ਅੱਖਰ ਤਾਂ ਬਣ ਚੁੱਕੇ ਸਨ ਗੁਰਮੁਖੀ, ਇਹ ਵਿਉਂਤੇ ਸਨ ਆਪ ਹੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹੀਨ ਹਯਾਤ 'ਤੇ। ਤਦੋਂ ਹੀ ਇਸ ਵਿੱਚ ਕੁਛ ਬਾਣੀ ਵੀ ਲਿਖੀ ਗਈ। ਇੱਕ ਪੋਥੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਪਾਸ ਹੈਗੀ ਵੀ ਸੀ, ਜਿਵੇਂ ਲਿਖਿਆ ਹੈ ਕਿ ਤੁਖਾਰੀ ਰਾਗ ਦੀ ਬਾਣੀ ਮਹੱਲਾ ਪਹਿਲਾ ਦੀ ਪੋਥੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ। ਆਸਾ ਦੀ ਵਾਰ ਸ਼ੇਖ ਬ੍ਰਹਮ ਯਾਨੀ ਇਬਰਾਹਿਮ ਫਰੀਦ ਦੇ ਗੱਦੀ ਨਸ਼ੀਨ ਅਤੇ ਦੁਨੀ ਚੰਦ ਪਰਥਾਏ ਹੋਈ ਸੀ। ਉਹ ਕੀਰਤਨ ਵਿੱਚ ਪ੍ਰਵਿਰਤ ਸੀ ਅਤੇ ਗੁਰੂ ਜੀ ਪਾਸ ਹੈ ਸੀ। ਹੋਰ ਇਕੱਠੀ ਕਰਨ ਦਾ ਪ੍ਰਬੰਧ ਇਹ ਕੀਤਾ ਕਿ ਜਿੱਥੇ ਬਾਣੀ ਦਾ ਪਤਾ ਸੀ ਜਾਂ ਲੱਗਾ ਮੰਗ ਕਰ ਕਾਲੀ। ਜਿਵੇਂ ਕੁਛ ਬਾਣੀ ਹਸੂ ਲੋਹਾਰ ਅਤੇ ਸ਼ੀਏ ਛੀਬੇ ਪਾਸ ਹੈ ਸੀ, ਫਿਰ ਜਦ ਕੋਈ ਗੁਰੂ ਨਾਨਕ ਪ੍ਰੇਮੀ ਆਇਆ ਤਾਂ ਉਸ ਤੋਂ ਪਤਾ ਕਰਨਾ ਕਿ ਤੁਸਾਂ ਪਾਸ ਕੋਈ ਗੁਰੂ ਕਾ ਸ਼ਬਦ ਜਾਂ ਬਾਣੀ ਹੈ, ਜਿਸ ਪਾਸ ਹੋਵੇ ਲੈ ਲੈਣੀ ਜਾਂ ਉਤਾਰਾ ਕਰਵਾ ਲੈਣਾ। ਜਿਸ ਤਰ੍ਹਾਂ ਮਲਾਰ ਦੀ ਵਾਰ ਦੀਆਂ 27 ਪੌੜੀਆਂ ਕਸ਼ਮੀਰ ਦੇ ਬ੍ਰਹਮਦਾਸ ਪਾਸ ਸ਼ਾਰਦਾ ਅੱਖਰਾਂ ਵਿੱਚ ਐਸਨ, ਜਦੋਂ ਦਰਸ਼ਨਾਂ ਨੂੰ ਆਇਆ ਤਾਂ ਇਹ ਵਾਰ ਉਸ ਤੋਂ ਮਿਲੀ। ਮਾਝ ਦੀ ਵਾਰ ਦੀਆਂ ਪੌੜੀਆਂ ਸਹਿਦੋਂ ਘੇਹੋਂ ਪਾਸ ਉਸ ਦੀਆਂ ਆਪਣੀਆਂ ਲਿਖੀਆਂ ਟਾਕਰੇ ਅੱਖਰਾਂ ਵਿੱਚ ਐਸਨ। ਇਸ ਸਹਿਦੋਂ ਘੇਹੋਂ ਨੇ ਰਾਮਕਲੀ ਮਹੱਲਾ ਪਹਿਲਾ ਦੀ ਕੁਛ ਬਾਣੀ ਵੀ ਲਿਖੀ ਸੀ ਜੋ ਸਿੱਧਾਂ ਪ੍ਰਥਾਏ ਸੀ। ਯਥਾ ਜਿਤ ਦਰਵਸੈ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਸੁਣ ਮਾਛਿੰਦਰਾ ਨਾਨਕ ਬੋਲੇ ਆਦਿ। ਸੈਦਪੁਰ ਸੰਡਿਆਲੇ ਦੀ ਕਤਲ ਸਮੇਂ ਉਚਾਰੇ ਸ਼ਬਦ ਝਾੜੂ ਕਲਾਲ ਨੇ ਲਿਖ ਲਏ ਸਨ, ਉਸ ਪਾਸੋਂ ਮਿਲ ਪਏ। ਸਿੱਧ ਗੋਸ਼ਟ ਅਜਿੱਤੇ ਰੰਧਾਵੇ ਤੋਂ ਮਿਲੀ। ਵੈਸੇ ਤਾਂ ਗੁਰੂ ਜੀ ਤ੍ਰੈਕਾਲ ਗਏ ਸਨ, ਆਪ ਨੂੰ ਆਪਣੇ ਗੁਰੂ ਦੀ ਬਾਣੀ ਦਾ ਸਾਰਾ ਥਾਉ ਸੀ, ਪਰ ਇਨਸਾਨੀ ਨੁਕਤੇ ਤੋਂ ਜੋ ਪ੍ਰਬੰਧ ਕੀਤਾ ਸੀ ਸੋ ਇੱਥੇ ਥੋੜ੍ਹਾ ਦੱਸਿਆ ਹੈ। ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਜੀ ਨੂੰ ਉਹਨਾਂ ਦੀ ਵੱਡੀ ਉਮਰੇ ਮਿਲੇ ਸਨ, ਇਸ ਕਰਕੇ ਆਪ ਜੀ ਨੇ ਗੁਰੂ ਜੀ ਦੀ ਪਹਿਲੀ ਉਮਰਾਂ ਦੇ ਸਮਾਚਾਰ ਆਪ ਨਹੀਂ ਸਨ ਵੇਖੇ ਹੋਏ। ਸੋ ਤੀਸਰਾ ਕੰਮ ਜੋ ਆਪ ਆਰੰਭਿਆ ਉਹ ਸੀ ਸ੍ਰੀ ਗੁਰੂ ਜੀ ਦੇ ਜੀਵਨ ਸਮਾਚਾਰ ਦਾ ਇਕੱਤਰ ਕਰਨਾ। ਆਪ ਜੀ ਨੇ ਬਾਲ ਲੀਲਾ ਦੇ ਸਮਾਚਾਰ ਤਲਵੰਡੀ ਤੋਂ ਇਕੱਠੇ ਕੀਤੇ, ਕੁਛ ਤਾਂ ਚਾਚਾ ਲਾਲੂ ਜੀ ਤੋਂ ਮਿਲੇ ਅਤੇ ਕੁਛ ਹੋਰਨਾਂ ਤੋਂ, ਕੁਛ ਸਮਾਚਾਰ ਮਗਰਲੇ ਭਾਈ ਬਾਲ ਜਾਂ ਬਾਲਾਂ ਤੋਂ ਮਿਲੇ ਜਿਨ੍ਹਾਂ ਨੇ ਗੁਰੂ ਜੀ ਦੇ ਬਚਪਨ ਦੇ ਚੋਜ ਵੇਖੇ ਸਨ। ਉਹ ਸਾਖੀ ਸਨ ਅਰਥਾਤ ਦੇਖਣਹਾਰ, ਜੋ ਵਾਰਤਾ ਅੱਖੀ ਡਿੱਠੀ ਇਹਨਾਂ ਨੇ ਲਿਖਾਈ ਉਸਦਾ ਨਾਮ ਧਰਿਆ ਜਨਮ ਸਾਖੀ, ਅਰਥਾਤ ਜਨਮ ਸਮੇਂ ਜਾਂ ਬਾਲ ਲੀਲਾ ਦੀ ਅੱਖੀ ਦੇਖੀ ਹੋਈ ਉਗਾਹੀ ਜਾਂ ਗੱਲਬਾਤ। ਇਸ ਤੋਂ ਉਪਰੰਤ ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਕੋਈ ਗੁਰੂ ਨਾਨਕ ਪ੍ਰੇਮੀ ਦਰਸ਼ਨਾਂ ਨੂੰ ਆਇਆ ਤਾਂ ਉਸ ਨਾਲ ਵਰਤੀ ਗੱਲਬਾਤ ਜਾਂ ਉਸਦੇ ਸਾਹਮਣੇ ਹੋਈ ਗੱਲਬਾਤ ਲਿਖਵਾ ਲਈ। ਪ੍ਰੇਮੀਆਂ ਦਾ ਆਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਦੇ ਸੰਮਤ ਵਾਰ ਦੇ ਕਰਮ ਅਨੁਸਾਰ ਤਾਂ ਨਹੀਂ ਸੀ ਨਾ ਆਉਂਦਾ, ਇਸ ਕਰਕੇ ਹਰ ਵਾਰਤਾ ਉੱਤੇ ਜੋ ਕਿਸੇ ਹੋਰ ਤੋਂ ਮਿਲੇ ਲਿਖਿਆ ਜਾਣਾ ਸਾਖੀ ਹੋਰ ਚੱਲੀ। ਇਸ ਤਰ੍ਹਾਂ ਜੋ ਪ੍ਰੇਮੀ ਸਫਰਾਂ ਵਿੱਚ ਨਾਲ ਰਹੇ ਸੇ, ਜਿਵੇਂ ਸਹਿਦੋ ਦੂਜੀ ਉਦਾਸੀ ਵਿੱਚ ਨਾਲ ਸੀ, ਤਾਂ ਉਹ ਹਾਲ ਉਸ ਤੋਂ ਲਿਖਵਾ ਲਿਆ। ਇਸ ਤਰ੍ਹਾਂ ਮਸਾਲਾ ਇਕੱਠਾ ਕਰਕੇ ਕਰਮ ਵਾਰ ਕੀਤਾ ਗਿਆ। ਪਹਿਲੀ ਸਾਖੀ ਦਾ ਨਾਂ ਜਨਮ ਸਾਖੀ ਲਿਖਿਆ ਹੋਣ ਕਰਕੇ ਸਾਰੀ ਦਾ ਨਾਂ ਹੋ ਗਿਆ ਜਨਮ ਸਾਖੀ ਅਤੇ ਅਰਥ ਤੋਂ ਹੋ ਗਿਆ ਜੀਵਨ ਚਰਿੱਤਰ। ਸੋ ਗੁਰੂ ਜੀ ਹਰ ਆਏ ਗਏ ਗੁਰੂ ਨਾਨਕ ਦੇਵ ਜੀ ਦੇ ਸਿੱਖ ਤੋਂ ਬਾਣੀ ਜਾਂ ਉਸ ਸਾਹਮਣੇ ਵਰਤੀ ਸਾਖੀ ਸੁਣਦੇ ਅਤੇ ਲਿਖਵਾ ਲੈਂਦੇ, ਪਰ ਇਸ ਤਰ੍ਹਾਂ ਦੇ ਕਾਰਜ ਕਰਦੇ ਵੀ ਲਿਖਿਆ ਹੈ कि आप जी विशेष करके अपने आत्मक कमां विच मगन रहिंदे से यथा सोरठा सतगुर बेपरवाह सद अलिप्त जगमो रहे ज्यों कमल रहे जलमाहे रहे अपरस जगमो सदा चौपई तैं ऐसे जुगत दयाल रहें भली बुरी जग सुने ना कहें जे को बरन आश्रम मन तरे सतगुरु संगत कभो न करे चार बरन तहां एक समाना नै बिद निखेद पूरन मत ज्ञाना तांते को समीप न पावे मस्तक टेक दूर ते जावे जो लोग वेद कुल पै नहीं तरे हर की प्रेम भगत मन करे सो सतगुर की संगत आवे दरस परस परमारथ पावे। महिमा प्रकाश छंदाबंदी 18वां है जोगी। शिवरात्रि फगण वदी 14 नू होया करदी है। इस दिन एक व्रत आउंदा है जो सर्व साधारण लोग भी करदे हन, पर शिव उपासक ते खास करके सिद्ध जोगी बड़े औखे तरीके ते विधियां नाल इह व्रत निभाउंदे हन। कुछ चोटी दे वड्डे जोगी ए व्रत रख ते फिर उपार के सने सने टुरदे पिंडां विच दी हुंदे खडूरा पहुंचे। हुण चेत चल रहा सी ते रुत गुलाबी हो रही सी। सवेरां दे वेले बड़े सुहावणे हो रहे से। दीवान विच आसा दी वार दा भोग पै चुका सी, पर श्री गुरु जी अजे बैठे सन ते बाहरों आए कुछ सिख दर्शन मेले करके असीसां लै चुके से। कुछ पेश हो रहे से कि खबर आई कि जोगियां दी जमात आप दे दर्शन मेले वास्ते आई है। भाई बुढ़ा जी ने उन्हां दा आदर कीता है ते तपियाणे उन्हां दा डेरा करवाया है, पर वह दर्शना लई काले हन ते आ रहे हन। ਇਹ ਗੱਲ ਹੋ ਹੀ ਰਹੀ ਸੀ ਕਿ ਜਮਾਤ ਆ ਗਈ। ਆਦੇਸ਼ ਆਦੇਸ਼ ਦੀ ਧੁਨੀ ਗੂੰਜ ਉੱਠੀ। ਸ੍ਰੀ ਗੁਰੂ ਜੀ ਨੇ ਬੜੇ ਆਦਰ ਨਾਲ ਜਮਾਤ ਦਾ ਸਵਾਗਤ ਕੀਤਾ ਅਤੇ ਮਿੱਠੇ ਬਚਨਾਂ ਨਾਲ ਜਿਉਂ ਆਇਆ ਕਰਕੇ ਆਇਆਂ ਦਾ ਮਨ ਤੋਖਿਆ। ਸਿੱਧ ਹੁਣ ਸਭਾ ਵਿੱਚ ਬੈਠ ਗਏ ਅਤੇ ਖੇਮ ਕੁਸਲ ਦੀ ਪੁੱਛ ਦੁਵੱਲੀ ਚੰਗੇ ਆਦਰ ਨਾਲ ਹੋਈ। ਫਿਰ ਸਿੱਧ ਗੁਰੂ ਨਾਨਕ ਗੁਣ ਗਿਆਨ ਕਰਦੇ ਰਹੇ। ਫਿਰ ਜੋਗੀਆਂ ਨੇ ਸਿਆਣਪ ਨਾਲ ਗੱਲ ਨੂੰ ਆਪਣੇ ਪ੍ਰਯੋਜਨ ਦੀ ਸਿੱਧੀ ਵੱਲ ਮੋੜ ਲਿਆ, ਜੋ ਗੁਰੂ ਅੰਗਦ ਦੇਵ ਜੀ ਨੂੰ ਪਰਤਾਉਣੇ ਦਾ ਸੀ, ਅਤੇ ਗੱਲਬਾਤ ਇਸ ਪ੍ਰਕਾਰ ਦੀ ਛਿੜ ਪਈ। ਇੱਕ ਸਿੱਧ ਗੁਰੂ ਨਾਨਕ ਸਾਰੀ ਆਯੂ ਅਚੁੱਕ ਰਹੇ, ਪਰ ਆਪ ਅੱਗੇ ਝੁੱਕ ਕੇ ਸੁਣੇ ਹਨ। ਕਿਸ ਅੱਗੇ ਝੁੱਕ ਕੇ ਉਸਦੇ ਦਰਸ਼ਨ ਦੀ ਆਕਾਂਖਿਆ ਸੀ, ਸੋ ਹੁਣ ਪੂਰਨ ਹੋਈ। ਕਿਸ ਗੁਣ ਕਰ ਚੁੱਕੇ ਇਹ ਜਾਣਨੇ ਦੀ ਲਾਲਸਾ ਹੈ। ਗੁਰੂ ਜੀ ਜੋ ਅਚੁੱਕ ਨਿਰੰਜਨ ਅੱਗੇ ਝੁਕਿਆ ਉਹ ਅਚੁੱਕ ਕਾਸ ਨੂੰ, ਜੋ ਗੋਦੀ ਲਏ ਬਾਲ ਵੱਲ ਝੁੱਕ ਕੇ ਤੱਕਿਆ ਉਸਨੂੰ ਝੁਕਿਆ ਕਿਉਂ ਕਹੀਏ, ਜੋ ਮਾਇਆ ਅੱਗੇ ਝੁੱਕ ਰਹੇ ਜਗਤ ਦੇ ਸਾਵੇਂ ਨਾ ਝੁਕਿਆ ਉਸਦੀ ਅਚੁੱਕਤਾ ਨੂੰ ਆਤਮ ਸੁਤੰਤਰਤਾ ਕਿਉਂ ਨਾ ਕਹੀਏ। ਸਿੱਧ ਅਸਚਰਜ ਹੋ ਕੇ ਆਪ ਦੀ ਵਾਕ ਰਚਨਾ ਅਤੇ ਯਥਾਰਥ ਵਕਤਰਤਾ ਤਦਰੂਪ ਹਨ। ਧੰਨ ਹੋ, ਕਹੋ ਕਿਸ ਗੁਣ ਰਜਾਇਆ ਗੁਰੂ ਨੂੰ। ਗੁਰੂ ਜੀ ਗੁਣਾਂ ਦੇ ਸੋਮੇ ਨੂੰ ਸੰਪੂਰਨ ਗੁਣਹੀਨਤਾ ਦੇਖ ਕੇ ਆਪਣੇ ਉਮਾਹੂ ਗੁਣਾਂ ਨਾਲ ਭਰ ਦੇਣ ਦਾ ਚਾਅ ਆ ਗਿਆ। ਜਿਵੇਂ ਉਮਾਹੂ ਵਗ ਰਹੀ ਆੜ ਭਰ ਦਿੰਦੀ ਏ ਤ੍ਰਟੀ ਵੱਟ ਵਾਲੇ ਖੇਤ ਨੂੰ। ਸਿੱਧ ਵਾਹ ਵਾਹ ਪ੍ਰਸੰਨ ਕਰ ਦਿੱਤਾ ਨੇ। ਧੰਨ ਹੋ, ਚਿੱਤ ਉਛਲਦਾ ਏ ਕਿ ਆਪ ਨੂੰ ਯੋਗ ਵਿਭੂਤੀਆਂ ਨਾਲ ਭਰ ਦੇਈਏ। ਗੁਰੂ ਜੀ ਅਨੁਗ੍ਰਹਿ ਹੈ, ਰੀਝੇ ਹੋ ਤਾਂ ਪੁੱਛ ਕੇ ਦਾਤ ਕਰਨੀ, ਜੋ ਮੰਗਾਂ ਸੋ ਦੇਣਾ। ਸਿੱਧ ਦੱਸੋ ਕਿਹੜੀ ਸ਼ੈ ਵਿਸ਼ੇਸ਼ ਪਸੰਦ ਹੈ। ਗੁਰੂ ਜੀ ਗਰੀਬੀ। ਸਿੱਧ ਇਹ ਸੁਣ ਕੇ ਨੈਣ ਮੁੰਦ ਕੇ ਮਗਨ ਜਿਹੇ ਹੋ ਗਏ ਕਿ ਇਹ ਨਾ ਸਿੱਧੀ ਹੈ ਨਾ ਨਿੱਧੀ ਹੈ ਨਾ ਰਿੱਧੀ ਅਤੇ ਨਾ ਅੱਠ ਦੀ ਗਿਣਤੀ ਵਿੱਚ ਹੈ, ਨਾ 18 ਦੀ ਨਾ 9 ਦੀ ਵਿੱਚ ਹੈ। ਜਦ ਅੱਖਾਂ ਖੁੱਲੀਆਂ ਤਾਂ ਇੱਕ ਸਿੱਧ ਨੇ ਕਿਹਾ, ਮੈਨੂੰ ਆਕਾਸ਼ ਬਾਣੀ ਹੋਈ ਹੈ ਕਿ ਤ੍ਰਿਲੋਕੀ ਦੀ ਗਰੀਬੀ ਗੁਰੂ ਨਾਨਕ ਨੂੰ ਮਿਲੀ ਸੀ ਅਤੇ ਉਹ ਗੁਰੂ ਅੰਗਦ ਨੂੰ ਦੇ ਆਏ ਹਨ। ਸੋ ਇਹ ਸ਼ੈ ਤਾਂ ਆਪ ਪਾਸ ਅੱਗੇ ਹੀ ਅਮਿਤ ਹੈ, ਜੋ ਅਸੀਂ ਆਖਦੇ ਹਾਂ ਤੁਸੀਂ ਉਹ ਲੈ ਲਓ, ਉਹ ਹੈ ਯੋਗ। ਇਹ ਸ਼ੈ ਸਾਨੂੰ ਪਰਮ ਪਿਆਰੀ ਹੈ ਅਤੇ ਆਪ ਤਾਂ ਹੀ ਦੇਣ ਨੂੰ ਚਿੱਤ ਕਰਦਾ ਹੈ। ਇਸ ਬਿਨਾਂ ਨਿਰਮਲਤਾ ਨਹੀਂ, ਨਿਰਮਲਤਾ ਬਿਨ ਸਿੱਧੀ ਨਹੀਂ, ਸਿੱਧ ਬਿਨ ਜਗਤ ਨਹੀਂ ਪਤੀਜਦਾ, ना ही हठ जोग कमाए बिना राज जोग ते केवल प्राप्ति है। गुरु जी, सजणों, योग एक प्राप्त है गुरु नानक दी मेहर दा सदका। ओ हठ दा योग नहीं, आपे दा योग नहीं, ओ परमात्मा विच जोग है। जीव तत दा परम तत विच जुड़ना है, जो दात हो के मिली है दाते गुरु तो। ये आख दे वैराग विच आ गए ते बड़ी मदर तुनी विच गले तो सद होई। श्लोक महला दूजा। एक ने ही दात आपस ते जो पाई है, नानक सा करामात साहिब तुठे जो मिले। ये शुक्र ते प्यार वाले फखर नाल भरी सत सुन के सब दे लू कंडे हो गए, और कितना चिर चुप छाई रही। फिर गुरु जी बोले, बिना सहज योग दे मुकत नहीं, ते भेख नाल तां जग पत्याउंदा है, आत्मा नहीं पतीजदा। सिद्ध ओ सहज जो केड़ा है? फिर गुरु जी बोले, गुरु नानक देव जी ने एक वेर आप दे एक पर्थर नामे जोगी प्रति आख्या सी, बाबा जुगता जियो, जुगो जुग जोगी परम तंत में जोगं। हाँ, एवं फरमाया सी कि सतगुरु अरशां कुरशां दे मालक ने। आसा महला पहला। गुर का शब्द मने में मुंदरा, खिंता खिमा हंडावो, जो किच करे भला कर मानो, सह जोग निध पावो। बाबा जुगता जियो, जुगो जुग जोगी परम तंत में जोगं। अमृत नाम निरंजन पाया, ज्ञान काया रस भोगं। रहाओ शिव नगरी में आसन बैसो, कल्प त्यागी बादंग। सिंगी शब्द सदा तुन सो है, एहनस पूरे नादंग। पत विचार ज्ञान मत डंडा, वर्तमान विपुतंग। हर कीरत रह रास हमारी, गुरमुख पंथ अतीतंग। सगली जोत हमारी समया, नाना वरन अनेकंग। कौ नानक सुन पार्थर जोगी, पार ब्रह्म लिव एकं। सो गुरु बख्शे जोग दा स्वरूप ए है। फिर गुरु बाबे जी ने एक वेर लक्षण आखे सन कि ऐसा जोगी समदृष्टा होवेगा, उस विच राग द्वैख नहीं रहेगा। जिस विखे राग द्वैख नहीं, वो सब दा भला मंगेगा। इस करके जोगी दा एक लक्षण सब दे भले विच जीवना है। फिर ऐसे जोगी दा मन संसे बिरती तो पार हो जाएगा, उसका मन टिक जाएगा। जे दौड़ेगा तो वह बन बहालेगा। ओ ब्रह्म ले वे जीवन तो मानो जोगी, जगत वासना तृष्णा दे जी उठिया, जीव दे जी मरिया होया रहेगा। ते निरपाओ पद ते खेडेगा, उसकी बिरती सहज रस विच टिकी रहेगी। ये सब कुछ गुरु बाबे ने दसिया कि माया विच वसदियां माया दे माड़े असर तो बचे रहने वाले गृहस्थी जीवन विच ही प्राप्त हो जाता है। इस जोग दी प्राप्ति दी जुगत एहो दसी है गुरु बाबे ने, सतगुरु नू मिल के नाम प्राप्ति कर लेनी, संसे निवृत कर लेने, ते मन नू वासना तो वरज दे रहंदियां नाम दी कमाई करनी। और जो पेख मात्र जोग धारना है, वो जोग नहीं। तुसी विचारवान हो, सिद्ध हो, खिमा करनी। जो आम जोगी फिर रहे हन, वो गोदड़ी डंडा स्वा या विभूत मल लेनी, मुंदरा पा लेनियाँ, कन पड़वा के या सिर मुना के कौन मोन हो जाणनू, या सिंगी लै के उस विचों नाद वजांदे फिरन नू जोग समझ बैठे हन। कोई मसाणा विच जा बैठे ते कोई ताड़ियां लावण मातर नू, या तीर्थां ते मेलियां पुरबां पर फिरदे रहण नू जोग समझ के घरों काटों गए गुजरे हो गए हन। ये प्रतख आप ही देख लो, वरतारा वरत रहा है। खिमा करनी, किसी निरादर लई नहीं, तत विचार ते प्रतख नू प्रमाण दी लोड़ ना होण वांगू दस रहा हाँ, जो सब नू दिस रहा है। दूसरे जो सज्जन हठ जोग करदे हन, वो अक्सर विभूतियां दी प्राप्ति लई करदे हन, कुछ उमरा लमेरी लई करदे हन। वो परमात्म देव नाल जुड़ना नहीं, वो तां मुड़ किड़के माया दे गेड़ विच ही रहना है। हाँ, जिन्हां नू वैराग होया है ते फिर विभूतियां तो भी वैराग होया है, वो फिर राज जो कमाउंदे हन तां आपे विच जुड़दे हन। पर ऐसे सज्जन अक्सर बणा पर्बतां विच जा वसदे हन, उन्हों का जगत नू लाहा कोई नहीं। ਜਦ ਉਹ ਚੰਗੇ ਲੋਕ ਜੋ ਨਿਰਵਾਸ ਹੋ ਕੇ ਭਲਿਆਈ ਵਿੱਚ ਹੋਰ ਭਲੇ ਹੋ ਗਏ ਅਤੇ ਟੁਰ ਗਏ ਬੰਨਾ ਪਰਬਤਾਂ ਨੂੰ, ਤਦ ਪਰਜਾ ਦੁਖੀ, ਕਿਉਂਕਿ ਜਦ ਪਰਜਾ ਵਿੱਚੋਂ ਚੰਗੇ ਆਦਮੀ ਨਿਕਲ ਜਾਂਦੇ ਹਨ ਤਾਂ ਫਿਰ ਪਿੱਛੇ ਸਧਾਰਨ ਲੋਕ ਦੁੱਖ ਪਾਉਣ ਨੂੰ ਰਹਿ ਜਾਂਦੇ ਹਨ। ਜੇ ਐਸੇ ਵਿਰਲੇ ਜੋਗੀ ਵਿੱਚੇ ਰਹਿਣ ਅਤੇ ਭਲਿਆਈ ਕਰਨੀ ਸਿਖਾ ਲੈਣ ਅਤੇ ਪਰਜਾ ਦਾ ਦੁੱਖ ਸੁੱਖ ਵੰਡਣ ਅਤੇ ਉੱਚ ਜੀਵਨ ਦੀ ਜਾਚ ਦੱਸਣ ਤਾਂ ਜਗਤ ਵਿੱਚ ਸੁੱਖ ਵਰਤੇ ਅਤੇ ਜੋਗੀ ਦੇ ਜੋਗ ਦਾ ਕੁਛ ਲਾਹਾ ਮਿਲੇ। ਸਿੱਧ, ਇਹ ਸੱਚ ਹੈ ਕਿ ਕਈ ਮਖੱਟੂ ਘਰ ਦੇ ਕੰਮਾਂ ਤੋਂ ਰੁਸ ਕੇ ਜੋਗੀ ਆ ਬਣਦੇ ਅਤੇ ਮੰਗ ਪਿੰਨ ਕੇ ਖਾਣ ਨੂੰ ਜੋਗ ਸਮਝ ਲੈਂਦੇ ਹਨ, ਪਰ ਭੇਖ ਲਏ ਬਿਨਾਂ ਬੰਦਾ ਪਕੜਵਾਂ ਵਾਲੇ ਗ੍ਰਸਤ ਜੀਵਨ ਤੋਂ ਨਹੀਂ ਛੁੱਟਦਾ। ਦਰ ਦਰ ਮੰਗੇ ਬਿਨਾਂ ਲੋਕ ਲਾਜ ਨਹੀਂ ਛੁੱਟਦੀ ਅਤੇ ਹੰਕਾਰ ਨਹੀਂ ਮਰਦਾ। ਤੀਰਥ ਨਾਤੇ ਬਿਨਾਂ ਮੈਲ ਨਹੀਂ ਲੈਂਦੀ। ਨੇਤੀ ਧੋਤੀ ਪ੍ਰਾਣਾਯਾਮ ਨੌਲੀ ਆਦਿ ਕੀਤੇ ਬਿਨਾਂ ਅਰੋਗਤਾ ਨਹੀਂ ਰਹਿੰਦੀ। ਸਿੱਧੀ ਨਹੀਂ ਪ੍ਰਾਪਤ ਹੁੰਦੀ। ਇਕਾਂਤਵਾਸ ਬਿਨ ਬਿਰਤੀ ਨਹੀਂ ਜੁੜਦੀ। ਸੋ ਸਭੇ ਸਾਧਨ ਅਵਸ਼ ਹਨ। ਗੁਰੂ ਜੀ, ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਸੀ ਕਿ ਮੇਰਾ ਤਨ ਹੀ ਫਕੀਰੀ ਵੇਸ ਹੈ, ਮੇਰਾ ਮਨ ਹੀ ਮੰਦਰ ਹੈ, ਮੇਰੇ ਅੰਦਰ ਹੀ ਤੀਰਥ ਹੈ। ਇਸ ਤੀਰਥ ਵਿੱਚ ਨਾਮ ਦੇ ਅਭਿਆਸ ਰੂਪੀ ਇਸ਼ਨਾਨ ਕਰਦਾ ਹਾਂ। ਇਸ ਦੇ ਤੁਫੈਲ ਕਰਤਾਰ ਦਾ ਨਾਮ ਮੇਰੇ ਪ੍ਰਾਣਾਂ ਵਿੱਚ ਆ ਵਸਿਆ ਹੈ। ਇਸ ਤਰ੍ਹਾਂ ਮੇਰਾ ਮਨ ਦਿਆਲ ਵਾਹਿਗੁਰੂ ਦੇ ਪਿਆਰ ਵਿੱਚ ਵਿਨ ਹੋ ਗਿਆ। ਇਹ ਉਹ ਸਾਧਨ ਹੈ ਜੋ ਗ੍ਰਹਿਸ ਦੇ ਵਿੱਚੇ ਹੀ ਸਾਰੇ ਸਾਧਨ ਸਾਰ ਦਿੰਦਾ ਹੈ। ਇਹੋ ਪ੍ਰਾਪਤੀ ਹੈ ਜੋ ਵਿੱਚ ਬੈਠੇ ਹੀ ਹੋ ਜਾਂਦੀ ਹੈ। ਸਿੱਧ ਜੀਓ ਜੀ, ਅੰਤਰ ਆਤਮੇ ਪਰਮਾਤਮਾ ਨਾਲ ਮਿਲਣੇ ਦਾ ਨਾਮ ਯੋਗ ਹੋਣਾ ਚਾਹੀਦਾ ਹੈ। ਸਿੱਧ, ਇਹ ਨਵੀਂ ਪ੍ਰੀਖਿਆ ਹੈ, ਨਵਾਂ ਤਜਰਬਾ ਹੈ ਜੋ ਗੁਰੂ ਨਾਨਕ ਨੇ ਕਰਨਾ ਪਾਇਆ ਹੈ ਕਿ ਗ੍ਰਸਤ ਵਿੱਚ ਨਿਰਵਾਣ ਹੋਵੇ। ਉਹਨਾਂ ਕੀਤਾ ਹੈ, ਤੁਸੀਂ ਕਰ ਵੇਖੋ। ਸਾਡੀ ਜਾਂਚ ਇਹ ਘਰ ਛੱਡਣਾ ਹੀ ਬਣਦਾ ਹੈ। ਪਰਮਾਰਥ ਪ੍ਰਾਪਤੀ ਇਕਾਂਤ ਵਾਸ ਬਿਨਾਂ ਨਹੀਂ ਹੋ ਸਕਦੀ। ਹਾਂ ਸੱਚੀ, ਅਸਾਂ ਸੁਣਿਆ ਹੈ ਕਿ ਆਪ ਜੀ ਗੁਰੂ ਨਾਨਕ ਦੀ ਉਚਾਰੀ ਬਾਣੀ ਜੋ ਥਾਂ ਪਰ ਥਾਂ ਹੋਈ ਹੈ ਇਕੱਠੀ ਕਰਕੇ ਪੋਥੀ ਤਿਆਰ ਕਰ ਰਹੇ ਹੋ ਜਾਂ ਕਰ ਲਈ ਹੈ। ਜੇ ਆਪ ਜੀ ਉਦਾਸੀ ਨਾ ਮੰਨੋ ਤਾਂ ਕੀ ਮੈਂ ਪੁੱਛ ਲਵਾਂ ਕਿ ਵੇਦ ਬਾਣੀ ਦੇ ਹੁੰਦਿਆਂ ਹੋਰ ਬਾਣੀ ਦੀ ਕੀ ਲੋੜ ਸੀ? ਅਤੇ ਗੁਰੂ ਜੀ ਦੇ ਵੇਲੇ ਵੇਲੇ ਬਚਨ ਉਚਾਰੇ ਉਪਦੇਸ਼ ਦਾ ਕੰਮ ਤਦੋਂ ਤਾਂ ਦੇ ਗਏ, ਹੁਣ ਇਕੱਠੇ ਕਰਕੇ ਇੱਕ ਹੋਰ ਬਾਣੀ ਬੰਨਣ ਦਾ ਕੀ ਲਾਭ? ਗੁਰੂ ਜੀ ਆਪਣੇ ਅਡੋਲ ਸਹਿਜ ਟਿਕਾਅ ਵਿੱਚ ਗੱਲਾਂ ਕਰ ਰਹੇ ਸੀ। ਸੁਣ ਕੇ ਜ਼ਰਾ ਗਊ ਨਾਲ ਤੱਕੇ ਅਤੇ ਫਿਰ ਉਸੇ ਆਪਣੀ ਧੀਮੀ ਆਵਾਜ਼ ਵਿੱਚ ਬੋਲੇ, ਤੁਸਾਂ ਜੀ ਨੇ ਵੇਦ ਅਤੇ ਸ਼ਾਸਤਰੀ ਰਚਨਾਵਾਂ ਪੜ੍ਹੀਆਂ ਹੋ ਸਨ। ਉਹਨਾਂ ਵਿੱਚ ਪਾਪ ਪੁੰਨ ਦੀ ਵਿਚਾਰ ਹੈ, ਕਥਾ ਹਨ, ਕਹਾਣੀਆਂ ਹਨ। ਫਿਰ ਉਸ ਪਾਪ ਪੁੰਨ ਦੇ ਵਿਚਾਰਾਂ ਵਿੱਚ ਕਿਕੂੰ ਦਾਨ ਦੇਣਾ, ਕਿਕੂੰ ਕਰਮ ਫਲ ਲੈਣਾ ਹੁੰਦਾ ਹੈ, ਦਿੱਤਾ ਕਿਕੂੰ ਲਈਦਾ ਹੈ, ਲਿਆ ਕਿਕੂੰ ਦੇਈਦਾ ਹੈ, ਕਿਕੂੰ ਕੀਤੇ ਕਰਮਾਂ ਅਨੁਸਾਰ ਨਰਕ ਅਤੇ ਸਵਰਗ ਵਿੱਚ ਨਿਵਾਸ ਪਾਈਦਾ ਹੈ। ਦੂਜੇ ਉਦੋਂ ਗੱਲ ਸਿੱਖੀ ਦੀ ਹੈ, ਜਾਤਾਂ ਉਪਜਾਤਾਂ ਦੀਆਂ ਕਿਸਮਾਂ ਦੀ ਅਤੇ ਭਰਮ ਸਿੱਖ ਲੈਂਦਾ ਹੈ। ਉਹਨਾਂ ਤੋਂ ਸੰਸਾਰ ਉੱਚੀਆਂ ਅਤੇ ਪਵਿੱਤਰ ਜਾਤਾਂ ਅਤੇ ਨੀਵੀਆਂ ਅਤੇ ਅਪਵਿੱਤਰ ਜਾਤਾਂ ਦੇ ਫਰਕ ਕਰਨੇ ਦਾ ਇਹਨਾਂ ਫਰਕਾਂ ਵਿੱਚ ਹੀ ਪਿਆ ਭਟਕਦਾ ਹੈ। ਗੱਲ ਕੀ ਵਰਣ ਆਸ਼ਰਮ ਅਤੇ ਕਰਮ ਕਾਂਡ, ਇਹ ਹੈ ਤਾਲੀਮ ਉਸ ਬਾਣੀ ਦੀ ਜਿਸ ਨੂੰ ਤੁਸੀਂ ਵੇਦਾਂ ਦੀ ਆਖਦੇ ਹੋ, ਜਾਂ ਕਹਿ ਲਈਏ ਕਿ ਵੇਦਾਂ ਦੁਆਰਾ ਆਈ ਕੇ ਰਚੀ ਗਈ ਹੈ। ਕਰਮ ਹਉਂ ਆਸ਼ਰਿਤ ਕਰਦੇ ਹਨ, ਵਰਣ ਆਸ਼ਰਮ ਨਾਲ ਹਉਂ ਵੱਧਦੀ ਹੈ ਜਾਂ ਵਧੇਰੇ ਪਿੰਡੀ ਆਉਂਦੀ ਹੈ, ਹਉਂ ਟੁੱਟਦੀ ਹੈ ਗਿਆਨ ਨਾਲ। ਗਿਆਨ ਪ੍ਰਾਪਤ ਹੁੰਦਾ ਹੈ ਪਰਮਾਤਮਾ ਦੇਵ ਉੱਤੇ ਪਿਆਰ ਨਾਲ, ਧਿਆਨ ਜੋੜਨ ਅਤੇ ਤਦਰੂਪ ਹੋ ਜਾਣ ਨਾਲ। ਧਿਆਨ ਜੁੜਦਾ ਹੈ ਸਾਈਂ ਲਿਵ ਲਾਉਣ ਨਾਲ, ਲਿਵ ਲੱਗਦੀ ਹੈ ਨਾਮ ਨਾਲ। ਗੁਰੂ ਨਾਨਕ ਦੇਵ ਜੀ ਸਨ ਆਪ ਸਾਈਂ ਨਾਲ ਮਿਲੇ ਗੋਬਿੰਦ ਰੂਪ। ਸੋ ਗੁਰੂ ਨਾਨਕ ਦੇਵ ਜੀ ਨੂੰ ਨਾਮ ਨਾਲ ਸਾਈਂ ਲਿਵ ਵਿੱਚ ਅਨਿੰਨ ਪ੍ਰੇਮ ਦੁਆਰਾ ਜੁੜਿਆ ਧਿਆਨ ਵਿੱਚ ਇਹ ਬਾਣੀ ਪ੍ਰਾਪਤ ਹੋਈ ਹੈ, ਜੋ ਉਹਨਾਂ ਆਖੀ ਅਤੇ ਮੈਂ ਸੰਚੇ ਕਰ ਰਿਹਾ ਹਾਂ। ਇਹ ਬ੍ਰਹਮ ਗਿਆਨ ਹੈ ਜੋ ਉਹਨਾਂ ਨੂੰ ਧਿਆਨ ਮਗਨਤਾ ਜਾਂ ਸਮਾਧੀ ਵਿੱਚ ਮਿਲਿਆ ਹੈ। ਇਹ ਬਾਣੀ ਗੁਰਮੁਖ ਅਤੇ ਗੋਬਿੰਦ ਰੂਪ ਗੁਰੂ ਨਾਨਕ ਨੇ ਉਚਾਰੀ ਹੈ। ਇਹ ਅਮਰ ਕਰਤਾ ਦੀ ਬਾਣੀ, ਅੰਮ੍ਰਿਤ ਬਾਣੀ ਅਮਰ ਹੈ, ਅਮਰ ਕਰਨੇ ਹਾਰੀ ਹੈ, ਅੰਮ੍ਰਿਤਵਤ ਮਿੱਠੀ ਹੈ। ਗੁਰਮੁਖਾਂ ਨੇ ਇਸ ਨੂੰ ਸਮਝਿਆ ਹੈ। ਜਿਨ੍ਹਾਂ 'ਤੇ ਇਸ ਦੀ ਬਖਸ਼ਿਸ਼ ਹੋਈ ਹੈ, ਇਸ ਬਾਣੀ ਵਿੱਚ ਤਤ असली आत्म सारता दा वर्णन है, अर्थात ये शुद्ध ज्ञान है ते ज्ञान प्राप्ति दा वसीला भगती प्रेम ते नाम सिखालदी है। फिर ये सिखालदी है कि करतार अपने हुक्म नाल सृष्टि नूं साजदा है, ऊच नीच दी सूक कास नूं ते अपने हुक्म विच जगत मर्यादा नूं टोरदा है, सब दी पालना करदा है ते संभालदा वेखदा है। तां वखेवें क्यों, इउं जद हुक्म दी पछाण हो जांदी है तां होमे टुट जांदी है। तुसीं विचार लो कि मुक्ति प्राप्त होण तों पहलां होमे टुटणी जरूरी है कि नहीं। इस गुरबाणी नाल होमे टुटदी है, सो इह सिद्धा राह साईं मेल दा दसदी है। इसे करके उचारी गई सी ते इसे करके हुण दे ते आउण वाले जगत दे उधार लई ते सुखैन उधार लई इस बाणी नूं इकट्ठा करना जरूरी है। परजा नूं जनता नूं अग्ञान तों इसने चक के ज्ञानमई ते सुखी कर देना है। सिद्ध जीओ, देखो श्री गुरु नानक देव जी ने आप फरमाया सी, वेद पुकारे पुन पाप सुरग नरक का बियो, जो भी जैसो उगवे खांदा जाने जीओ। सिद्ध काला होके वेद दियां उपनिखदां ज्ञान प्रतिपादन कर दियां हन। गुरु जी, गुरु बाबे दे सलोक दियां बाकी सत्रां भी सरवण कर लो जीओ। श्री गुरु जी फरमाउंदे हन, ज्ञान सलाहे वड्डा कर सचो सच्चा नाउ, सच भी जै सच उगवै दरगह पाईऐ थाउ, वेद वपारी ज्ञान रास करमी पल्लै होए, नानक रासी बाहरा लद न चलिया कोय। सिद्ध की तात्पर्य है, गुरु जी वेद तां सुरग दी प्राप्ति ते नरक तों बचण दे रस्ते दसदा है ते दोहां दा कारण पुन ते पाप दसदा है। जो जैसा बीज बीजेगा ओह कुछ उगेगा ते उसका फल बीजण वाला जीव अवशमेव खावेगा। वेद कर्म मार्ग दी मत देंदा है, परंतु ज्ञान एक गल दसदा है कि सच्चे परमेश्वर नूं वड्डा करके पाओ, बहुत ही वड्डा जान के उसकी सिफत सलाह करो ते उस सच्चे दा नाम जो सच्चा है उसनूं पकड़ो, भाव सच्चे दे नाम दा अभ्यास करो। सो कर्म कांड दे निरे कर्म मात्र बीजण दी थां इस सच्चे दे नाम ते हरी जस दा सच रूपी बीज बीजो, फिर सच उपजेगा, अर्थात सत स्वरूप परमात्मा प्राप्त होवेगा, जिस करके सच्चे दी दरगाह विच थां प्राप्ति होवेगी, उस दे स्वरूप विच निवास मिलेगा। नाथ जी, निरे वेद विच तां ज्ञान नहीं सी, पर ज्ञान मार्ग जब टुरिया तां वेद ने अपनी कर्म दी शैली विच उपनिखदां नूं विधान दा नाम दे के अपने नाल जोड़ के ज्ञान दी रास भी पा ली। सो ज्ञान हुण वेद नाल भी हो गया ने, पर ज्ञान दी दात करतार दी कर्म दी नदर बख्शिश नाल करता पुरख तों सिद्धी मिलदी है। एक किसी दी कैद विच नहीं है, उसे साईं दी नदर कर्म नाल तत्व ज्ञान दी रास गुरु नानक देव जी नूं सुते सित प्राप्त है, जिस बाणी विच ओ प्रतिपादित है ओ असी इकत्र कर रहे हां। उसका इकत्र करना परम परियोजनीय है, क्योंकि इस नाम दी रास तो बिना कोई परलोक विच नफा खटके गया नहीं समझा जा सकता। वड्डा सिद्ध बाकियां वन्ने तक के बोलिया सत्य क्या ने, फिर गुरु जी वल तक के बोलिया, पर साडा आपदा फर्क त्याग ते ग्रहण दा। गुरु जी, साडा मार्ग ना ग्रहण है ना त्याग, पर ग्रहण विच त्याग है, ग्रस्त उदास मत है। सिद्ध, गुरु नानक ने नवा टोरिया है, तुसा संभालिया है, असी दूर तो आए सां देखण के जो कठिन ते नवीन पदर गुरु नानक ने टोरी है उसनू आप तां संभालिया, वह समृद्ध सी, मगरों दूजा कौन संभालेगा। जद सुनिया कि श्री चंद जी वर्गे त्यागी नू त्याग के अपने बालके नू दे गए हन, तां चौंप लगी कि चलो देखिए दूजा कौन समृद्ध पुरख आया है, जिसने जल विच रह के खंभ सुके रखण दा मार्ग संभालिया है। असी ए उसे समृद्ध दे सिर तक निभदी जाणदे सां, पर आप जी नू देख के प्रसन्न हो गए हां कि आप उन्हां दा ही रूप हो। गुरु अपने स्थानी आप ही मानो मुड़ के आ बैठा है। ਹੱਸ ਕੇ, ਅਸੀਂ ਪ੍ਰੀਖਿਆ ਲਈ ਆਏ ਸਾਂ, ਪ੍ਰਸੰਨ ਚੱਲੇ ਹਾਂ। ਇਸ ਤਰ੍ਹਾਂ ਵਾਰਤਲਾਪ ਕਰਦੇ ਸਿੱਧ ਆਦੇਸ ਆਦੇਸ ਆਖਦੇ ਅਤੇ ਆਦਿ ਪੁਰਖ ਕੋ ਆਦੇਸ ਸੁਣਦੇ ਵਿਦਾ ਹੋ ਗਏ। ਹਾਂਜੀ, ਇਸ ਤਰ੍ਹਾਂ ਵਾਰਤਲਾਪ ਕਰਦੇ ਸਿੱਧ ਆਦੇਸ ਆਦੇਸ ਆਖਦੇ ਅਤੇ ਆਦਿ ਪੁਰਖ ਕੋ ਆਦੇਸ ਸੁਣਦੇ ਵਿਦਾ ਹੋ ਗਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।